मारू महला पहला साचै मेले शब्द मिलाए जां तिस भाणा सहज समाए। मारू राग पहले पातशाह बख्शिश कर दिया जां जीव दा कीता करतब उस परमेश्वर नूं भाणा पा गया तां उहने सच्चे गुरां नाल मेल के फिर शब्द उपदेश विच मिलाया ताई सहज हुंदा शांति विराग ज्ञान आदि गुणां विच समाए तां फिर सच्चे परमात्मा ने अपने नाल मेल लिया। जिन्हां ने अपने आप नूं गुरु उपदेश च मिलाया उन्हां नूं सच्चे ने अपने विच मिलिया ਜਦੋਂ ਉਹਦਾ ਭਾਣਾ ਮੰਨਿਆ ਜਾਂ ਤਿਸ ਭਾਣਾ ਸਹਿਜ ਸਮਾਏ ਤਾਂ ਸਹਿਜ ਸਮਾਏ ਸ਼ਾਂਤੀ ਆਦਿਕ ਸ਼ੁਭ ਗੁਣਾਂ ਵਿੱਚ ਸਮਾਏ ਸਹਿਜੇ ਹੀ ਪਰਮਾਤਮਾ ਦੇ ਵਿੱਚ ਸਮਾ ਗਏ। ਤੇਰੇ ਪਵਨ ਜੋਤ ਧਰੀ ਪਰਮੇਸ਼ੁਰ ਅਵਰਨਾ ਦੂਜਾ ਭਾਈ ਹੈ। ਮਹਾਰਾਜ ਪਰਮਾਤਮਾ ਭਾਈ ਤਿੰਨਾਂ ਲੋਕਾਂ 'ਚ ਪਰਮੇਸ਼ੁਰ ਨੇ ਆਪਣੀ ਸੱਤਾ ਧਾਰੀ ਹੋਈ ਆ, ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਜਿਸਕੇ ਚੱਕਰ ਤਿਸ ਕੀ ਸੇਵਾ ਸ਼ਬਦ ਭਤੀਜਾ ਲੱਖ ਅਭੇਵਾ। ਜਿਸ ਵਾਹਿਗੁਰੂ ਦੇ ਚੱਕਰ ਪਵ ਦਾਸ ਗੁਲਾਮ ਹੈ ਉੱਥੇ ਉਸੇ ਵਾਹਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ, ਉਸੇ ਦੇ ਸ਼ਬਦ ਭਾਵ ਹੁਕਮ ਵਿੱਚ ਤੁਰੀਏ ਤਾਂ ਹੀ ਫਿਰ ਅਲੱਖ ਅਭੇਵ ਪਰਮਾਤਮਾ ਭਤੀਜਾ ਤੋਂ ਭਾਵ ਪ੍ਰਸੰਨ ਹੁੰਦਾ। ਹੁਕਮ 'ਚ ਚੱਲੀਏ ਤਾਂ ਹੁਕਮ ਤਾਂ ਕੀਤਾ ਸੀ ਤਾਰਨ ਨੂੰ, ਕਲਯੁੱਗ ਦੇ ਜੀਵ ਬਾਹਲੇ ਮੰਦੀਆਂ ਬੁੱਧੀਆਂ ਭੈੜੇ ਟੇਢੇ ਢੰਗ ਦੇ ਲੋਕ। ਹੁਕਮ ਕੀਤਾ ਸੀ ਅੰਮ੍ਰਿਤ ਦੇਰ ਨੇ, ਚੱਲ ਕਲਯੁੱਗ ਦੇ 'ਚ ਇਹ ਜੀਵਾਂ ਦਾ ਭਲਾ ਹੋਜੂ। ਸਤਯੁੱਗ 'ਚ ਤਾਂ ਸੱਚ ਬੋਲਦੇ ਸੀ, ਤ੍ਰੇਤੇ ਵਾਲੇ ਵੀ ਕੁਛ ਕਰਦੇ ਸੀ, ਦੁਆਪਰ ਵਾਲੇ ਵੀ ਕੁਛ ਕਰਦੇ ਸੀ, ਤੇ ਕਲਯੁਗੀ ਜੀਵ ਨਿਰੇ ਹੀ ਕਾਮ ਕਰੋ ਲੋਭ ਮੋਹ ਹੰਕਾਰ ਦੇ ਗ੍ਰਸੇ ਹੋਏ ਜਿਹੜੇ ਆ। ਸੌਖਾ ਰਾਹ ਕੱਢਿਆ ਤਾਰਨ ਦਾ ਅੰਮ੍ਰਿਤ, ਅੰਮ੍ਰਿਤ ਨੂੰ ਹੀ ਮਖੌਲ ਕਰਨ ਲੱਗ ਪਏ। ਸੌਖਾ ਰਾਹ ਕੱਢਿਆ ਸਤਸੰਗ ਦਾ, ਬਾਣੀ ਦਾ, ਕਥਾ ਕੀਰਤਨ ਦਾ, ਆਪਸ 'ਚ ਹੀ ਲੜੀ ਜਾਂਦੇ ਆ। ਸੋ ਜਿਵੇਂ ਯਾਦਵਾਂ ਦੀ ਕੋਲ ਲੜ ਕੇ ਮਰ ਗਈ ਸੀ ਆਪਸ ਵਿੱਚ, ਆਪਸ 'ਚ ਇੱਕ ਦੂਜੇ ਦਾ ਭਰਾ ਭਰਾ ਜਿਹੜੇ ਲੜੀ ਜਾਂਦੇ ਨੇ, ਉਹ ਮਾੜਾ, ਕੋਈ ਕਹਿੰਦਾ ਉਹ ਮਾੜਾ, ਉਹ ਫਲਾਨਾ ਮਾੜਾ, ਇੱਦਾਂ ਹੀ ਮਰ ਜਾਓਗੇ ਕਰਦੇ ਕਰਦੇ। ਤਰਨਾ ਨਹੀਂ ਕਿਸੇ ਨੇ ਇੱਦਾਂ, ਜਿੰਨੀ ਬਾਪੂ ਨੇ ਕਮਾਈ ਕੀਤੀ ਆ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ, ਸਾਰੀ ਸਰੂਪਾਂ ਦੀ ਕਮਾਈ ਜਿਹੜੀ ਆ, ਇਹ ਜਿਹੜੇ ਸਰਬੰਸ ਦਾਨ ਕਰਤਾ ਸਾਰੇ ਵਾਰਤਾ ਸਰਬੰਸ ਕਲਗੀਧਰ ਮਹਾਰਾਜ ਨੇ ਆਪਣੀ ਕਮਾਈ ਚਾਰ ਯੁੱਗਾਂ ਦੀ ਦੇਤੀ, ਜਿਹੜੀ ਲਓ ਪੁੱਤਰੋ ਸੰਭਾਲ ਕੇ ਮਿਲ ਕੇ ਬੈਠ ਕੇ ਵੰਡ ਕੇ ਛਕਿਓ। ਪੁੱਤਰ ਤਾਂ ਇੱਕ ਦੂਜੇ ਦੇ ਗਲ ਵੱਢਣ ਨੂੰ ਤੁਰ ਪਏ, ਆਪਸ ਲੜਾਈਆਂ, ਉਹ ਨਹੀਂ ਚੰਗਾ ਉਹ ਨਹੀਂ ਚੰਗਾ। ਮਹਾਰਾਜ ਆ ਰੋਲ ਘਚੋਲਾ ਦੇਖਿਆ, ਇਹ ਤਾਂ ਆਪਣੇ ਘਰਾਂ ਵਿੱਚ ਵੀ ਹੁੰਦਾ। ਜਦੋਂ ਪਿਓ ਨੇ ਬਹੁਤ ਸਾਰੀ ਜਾਇਦਾਦ ਬਣਾਈ, ਇੱਕ ਬੰਦੇ ਦੇ ਚਾਰ ਪੁੱਤ ਨੇ, ਚਾਰੇ ਇੱਕ ਦੂਜੇ ਨਾਲ ਡਾਂਗ ਸੋਟਾ ਹੁੰਦੇ ਆ, ਉਹਦਾ ਮਨ ਕਿੰਨਾ ਦੁਖੀ ਹੁੰਦਾ, ਮਿਲ ਕੇ ਬਹਿ ਕੇ ਖਾ ਨਹੀਂ ਸਕਦੇ। ਇਸੇ ਪ੍ਰਕਾਰ ਆਪਣੇ ਧਰਮ ਦੀ ਹਾਲਤ ਹੈ, ਮਿਲ ਬੈਠ ਕੇ ਵੰਡ ਕੇ ਨਹੀਂ ਛਕਿਆ, ਆਪਸ ਵਿੱਚ ਲੜਾਈਆਂ ਝਗੜੇ, ਉਹ ਨਹੀਂ ਠੀਕ ਆ ਉਹ ਨਹੀਂ ਠੀਕ ਕਰਕੇ ਲੜਾਈਆਂ ਕੀਤੀਆਂ। ਅਖੀਰ ਫਿਰ ਬਾਪੂ ਨੂੰ ਡੰਡਾ ਚੱਕਣਾ ਪੈਂਦਾ, ਜਦੋਂ ਡੰਡਾ ਖੜਕਾਉਂਦਾ ਫਿਰ ਨਿਆਣੇ ਸਿੱਧੇ ਹੁੰਦੇ ਨੇ। ਮਹਾਰਾਜ ਹਾਲੇ ਤਾਂ ਦੇਖਦੇ ਹੀ ਹੈ, ਅਤੇ ਜਿੱਦਣ ਡੰਡਾ ਚੱਕ ਲਿਆ ਉੱਦਣ ਸਾਰੇ ਚੰਗੇ ਭਲੇ ਹੋ ਕੇ ਬਹਿ ਜਾਣੇ ਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਣੇ ਚੱਲੋ ਦੇ ਹੁਕਮ 'ਚ ਫਿਰ ਪ੍ਰਸੰਨ ਹੁੰਦਾ। ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ। ਉਹ ਕਰਤਾ ਪੁਰਖ ਭਗਤਾਂ ਦਾ ਗੁਣਕਾਰੀ ਹੈ, ਭਗਤਾਂ ਉੱਤੇ ਪਰ ਉਪਕਾਰ ਕਰਦਾ ਹੈ, ਇਹ ਉਸ ਵਿੱਚ ਵੱਡੀ ਵਡਿਆਈ ਜੋ ਔਗਣਾਂ ਨੂੰ ਬਖਸ਼ ਲੈਂਦਾ। ਦਿਨ ਦੇ ਤੋਟ ਨਾ ਆਵੈ ਸੱਚੇ ਲੈ ਲੈ ਮੁੱਕਰ ਪਾਉਂਦੇ ਕਾਚੇ। ਸੱਚੇ ਪਰਮਾਤਮਾ ਨੂੰ ਪਦਾਰਥ ਦਿੰਦਿਆਂ ਤੋੜ ਨਹੀਂ ਆਉਂਦੀ। ਕੱਚੇ ਨਸੱਚੇ ਜਿਹੜੇ ਆ ਨਾ, ਕੱਚੇ ਨਿਸ਼ਚੇ ਵਾਲੇ ਜਿਹੜੇ ਮਨਮੁੱਖ ਬੰਦੇ ਆ, ਉਹ ਤੋਂ ਪਦਾਰਥ ਜਿਹੜੇ ਲੈ ਕੇ ਪਦਾਰਥ ਪਰਮਾਤਮਾ ਤੋਂ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਆਹੀ ਕਾਹੇ। ਮੂਲ ਨਾ ਬੂਝੈ ਸਾਚ ਨਾ ਰੀਝੈ ਦੂਜੈ ਭਰਮ ਭੁਲਾਈ ਹੈ। ਆਪਣੇ ਸਰੀਰ ਦੇ ਮੂਲ ਨੂੰ ਨਹੀਂ ਸਮਝਦੇ ਇਹ, ਕਿ ਸਰੀਰ ਰਕਤ ਬਿੰਦਾ ਰਚਿਆ ਹੋਇਆ। ਮੂਲ ਅਧਿਸ਼ਟਾਨ ਰੂਪ ਪਰਮੇਸ਼ਰ ਨੂੰ ਨਹੀਂ ਬੁਝਦੇ, ਸੱਚ ਨੂੰ ਸੁਣ ਕੇ ਖੁਸ਼ ਨਹੀਂ ਹੁੰਦੇ, ਕਿਉਂਕਿ ਦਵੈਸ਼ ਭਾਵ ਨੇ ਉਹਨਾਂ ਦੀ ਬੁੱਧੀ ਭਰਮ ਵਿੱਚ ਭੁਲਾਈ ਹੋਈ ਹੈ। ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤ ਜਾਤੀ। ਗੁਰਮੁਖ ਦਿਨ ਰਾਤ ਸਿਮਰਨ ਕਰਨ ਵਿੱਚ ਜਾਗਦੇ ਰਹਿੰਦੇ ਆ। ਗੁਰਮੁਖਾਂ ਨੇ ਗੁਰਸਿੱਖਿਆ ਦੁਆਰੇ ਸੱਚੇ ਦੀ ਸਮਾਧੀ 'ਚ ਲਿਵ ਲਗਾਉਣਾ ਕੀਤੀ ਹੈ। ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਹੈ। ਕਹਿੰਦੇ ਭਾਈ ਜੋ ਮਨਮੁਖ ਮੋਹ ਦੀ ਨੀਂਦ ਵਿੱਚ ਸੌਂ ਰਹੇ ਆ ਨਾ, ਉਹ ਕਾਮ ਆਦਿਕ ਚੋਰਾਂ ਤੋਂ ਲੁੱਟੇ ਗਏ ਆ, ਅਤੇ ਗੁਰਮੁਖ ਭਜਨ ਸਿਮਰਨ ਵਿੱਚ ਜਾਗਦੇ ਰਹਿੰਦੇ ਨੇ, ਇਸ ਲਈ ਉਹ ਸਾਬਤ ਨੇ, ਕਿਉਂਕਿ ਉਹਨਾਂ ਨੂੰ ਕਾਮ ਕ੍ਰੋਧਕ ਚੋਰ ਜਿਹੜੇ ਲੁੱਟ ਨਹੀਂ ਸਕਦੇ। ਕੂੜੇ ਆਵੈ ਕੂੜੇ ਜਾਵੈ ਕੂੜੇ ਰਾਤੀ ਕੂੜ ਕਮਾਵੈ। ਝੂਠੇ ਬੰਦੇ ਸੰਸਾਰ ਵਿੱਚ ਜੰਮ ਕੇ ਆਉਂਦੇ ਆ, ਅਤੇ ਝੂਠੇ ਬੰਦੇ ਦੁਨੀਆਂ ਵਿੱਚ ਖੱਪ ਖੱਪ ਕੇ ਸੰਸਾਰ ਤੋਂ ਉੱਠ ਕੇ ਮਰ ਜਾਂਦੇ ਨੇ, ਚਲੇ ਜਾਂਦੇ। ਜਿਨ੍ਹਾਂ ਦੀ ਬੁੱਧੀ ਕੂੜਿਆਂ ਪਦਾਰਥਾਂ 'ਚ ਰੱਤੀ ਹੋਈ ਹੈ, ਉਹ ਝੂਠ ਨੂੰ ਹੀ ਕਮਾਉਂਦੀ ਆ। ਸ਼ਬਦ ਮਿਲੇ ਸੇ ਦਰਗ ਹੈ ਪੈਦੇ ਗੁਰਮੁਖ ਸੁਰਤ ਸਮਾਈ ਹੈ। ਜੋ ਗੁਰ ਉਪਦੇਸ਼ ਵਿੱਚ ਮਿਲੇ ਆ, ਉਹ ਪਰਲੋਕ ਦਰਗਾਹ ਵਿੱਚ ਜਸ ਰੂਪੀ ਪੁਸ਼ਾਕ ਨੂੰ ਪਹਿਨਦੇ ਆ, ਉਹਨਾਂ ਗੁਰਮੁਖਾਂ ਦੀ ਸੁਰਤ ਜਿਹੜੀ ਆ ਪਰਮੇਸ਼ਰ ਵਿੱਚ ਸਮਾਈ ਹੋਈ ਹੈ। ਕੂੜ ਮੁੱਠੀ, ਠੱਗੀ ਠਗਵਾੜੀ, ਜਿਉਂ ਵਾੜੀ, ਉਹ ਉਜਾੜ ਉਜਾੜੀ। ਜਿਹੜੀ ਜੀਵ ਰੂਪ ਇਸਤਰੀ ਕੂੜ ਨੇ, ਝੂਠ ਨੇ ਮੁੱਠੀ ਲੁੱਟੀ ਹੈ, ਉਹ ਕਾਮ ਆਦਿਕ ਠੱਗਵਾੜੀ ਠਗਵਾੜਿਆਂ ਕਰਕੇ ਠੱਗੀ ਗਈ ਹੈ। ਜਿਵੇਂ ਵਾੜੀ ਹੁੰਦੀ ਖੇਤੀ, ਉਜਾੜਿਆਂ ਨੇ ਭਾਵ ਪਸ਼ੂਆਂ ਨੇ ਉਜਾੜੀ ਹੈ, ਜਿਵੇਂ ਖੇਤੀ ਉਜਾੜ ਵਿੱਚ ਉਜਾੜੀ ਜਾਂਦੀ ਹੈ, ਇਵੇਂ ਉਹਨਾਂ ਦੇ ਗੁਣਾਂ ਦਾ ਰੱਖਕ ਕੋਈ ਨਹੀਂ ਹੈ। ਸੋ ਇਸ ਪ੍ਰਕਾਰ ਬਾਣੀ ਫਰਮਾਉਂਦੇ ਹਨ ਮਹਾਰਾਜ, ਕਹੋ ਨਾਨਕ ਸੌ ਨਾਹ ਸੌ ਨਾਹ, ਉਹਨਾਂ ਦਾ ਕੋਈ ਪਤੀ ਵੀ ਹੈ ਨਹੀਂ, ਸੰਭਾਲਣ ਵਾਲਾ ਹੀ ਹੈ ਨਹੀਂ, ਛੁੱਟੇ ਤਿਲ ਬੁਆੜ ਜਾਂ ਸੁੰਨੀ ਅੰਦਰ ਖੇਤ ਹੀ ਆ ਉਹ। ਨਾਮ ਬਿਨਾਂ ਕਿਛ ਸਾਧ ਨਾ ਲਾਗੈ, ਹਰ ਵਿਸਰਿਆ ਦੁੱਖ ਪਾਈ ਹੈ। ਮਹਾਰਾਜ ਫਰਮਾਉਂਦੇ ਨਾਮ ਤੋਂ ਬਿਨਾਂ ਕੋਈ ਚੀਜ਼ ਮਿੱਠੀ ਨਹੀਂ ਲੱਗਦੀ, ਹਰੀ ਦੇ ਭੁੱਲਣ ਕਰਕੇ ਦੁੱਖ ਹੀ ਪਾਈਦਾ ਹੈ। ਭੋਜਨ ਸੱਚ ਮਿਲੈ ਆਗਾਈ, ਨਾਮ ਰਤਨ ਸੱਚੀ ਵਡਿਆਈ। ਸੱਚ ਨਾਮ ਰੂਪੀ ਭੋਜਨ ਮਿਲੇ ਤਾਂ ਤ੍ਰਿਪਤ ਹੋਈਦਾ, ਰਤਨ ਹੁੰਦਾ ਅਮੋਲਕ ਨਾਮ ਕਰਕੇ ਸੱਚੀ ਵਡਿਆਈ ਜੀਵ ਨੂੰ ਮਿਲਦੀ ਹੈ। ਚੀਨੈ ਆਪ ਪਛਾਣੈ ਸੋਈ, ਜੋਤੀ ਜੋਤ ਮਿਲਾਈ ਹੈ। ਜੋ ਨਾਮ ਨੂੰ ਪਛਾਣਦਾ ਉਹ ਆਪਣੇ ਸਰੂਪ ਨੂੰ ਚੀਨੈ ਜਾਣਦਾ, ਅਤੇ ਜੋਤੀ ਪਰਮੇਸ਼ਰ ਨੇ ਉਹਦੀ ਜੋਤ ਆਪਣੇ ਵਿੱਚ ਮਿਲਾ ਲਈ ਹੈ। ਪਹਿਲਾਂ ਆਪਾ ਭਾਵ ਜਾਣੋ ਮੈਂ ਕੌਣ ਹਾਂ। ਨਵ ਹੋ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਪਰਮ ਨਾ ਜਾਏ। 10-25 ਅੰਗ 'ਤੇ ਫਰਮਾਉਂਦੇ ਜਿਹਦੀ ਬੁੱਧੀ ਨਾਮ ਸਿਮਨ ਵੱਲੋਂ ਭੁੱਲ ਗਈ ਹੈ, ਉਹ ਜਮਾਂ ਦੀਆਂ ਚੋਟਾਂ ਖਾਂਦਾ ਰਹਿੰਦਾ। ਬਹੁਤੀ ਜਿਹੜੀ ਸਿਆਣਪ ਕਰਨ ਨਾਲ ਉਹਦਾ ਭਰਮ ਕਦੇ ਅੰਦਰੋਂ ਜਾਂਦਾ ਨਹੀਂ ਹੈ। ਪਚ ਪਚ ਮੂਹੇ ਅਚੇਤ ਨਾ ਚੇਤ ਹੈ, ਅਜਗਰ ਭਾਰ ਲਦਾਈ ਹੈ। ਜੋ ਅਚੇਤ ਨੇ ਲੋਕ, ਬੇਸਮਝ ਅਗਿਆਨੀ ਬੰਦੇ ਆ, ਨਾਮ ਨੂੰ ਸਿਮਰਦੇ ਨਹੀਂ, ਉਹ ਅਜਗਰ ਹੁੰਦਾ। ਸੋ ਅਸਹਿ ਪਾਪਾਂ ਦੇ ਭਾਰ ਨਾਲ ਲੱਦੇ ਹੋਏ ਪਚ ਪਚ ਚੁੜ ਚੁੜ ਕੇ ਮਰਦੇ ਨੇ। ਉਹ ਅਜਗਰ ਭਾਰ ਕੀ ਹੁੰਦਾ? ਅਜਗਰ ਖਾ ਤਾਂ ਲੈਂਦਾ, ਹਿਰਨ ਖਾ ਲਿਆ ਸਾਬਤਾ, ਵੱਡੀਆਂ ਵੱਡੀਆਂ ਸਾਬਤੀਆਂ ਚੀਜ਼ਾਂ ਨੰਘਾ ਲੈਂਦਾ, ਅਤੇ ਉੱਥੇ ਹੀ ਪਿਆ ਰਹਿੰਦਾ ਫਿਰ, ਕਿਉਂਕਿ ਤੁਰ ਨਹੀਂ ਹੁੰਦਾ ਫਿਰ ਉੱਥੋਂ। ਜਦੋਂ ਚੀਜ਼ ਹਜ਼ਮ ਹੁੰਦੀ ਹੈ ਕਈ ਦਿਨਾਂ ਬਾਅਦ, ਤਾਂ ਕਿਤੇ ਮਾੜਾ ਜਿਹਾ ਹਿਲਦਾ ਉੱਥੋਂ। ਇਸੇ ਤਰ੍ਹਾਂ ਇਹ ਬੰਦਾ ਜਿਹੜਾ ਏਡੇ ਜਿਹੜੇ ਸਮਾਨ ਇਕੱਠੇ ਕਰੀ ਜਾਂਦਾ ਹੈ, ਜਾਂ ਪਰਲੋਕ ਨੂੰ ਜਾਣਾ, ਫਿਰ ਖਿੱਚ ਖਿੱਚ ਕੇ ਤੋੜਨਾ ਪੈਣਾ ਨਾਲੋਂ। ਬਿਨ ਬਾਦ ਵਿਰੁੱਧ ਹੈ ਕੋਈ ਨਾਹੀ, ਮੈਂ ਦੇਖਾ ਲਿਆਹੋ ਅਤੇ ਸੁਸਾਲਾਹੀ। ਬਾਦ ਹੁੰਦਾ ਝਗੜੇ ਅਤੇ ਵਿਰੋਧ ਤੋਂ ਬਿਨਾਂ ਕੋਈ ਖਾਲੀ ਵੀ ਨਹੀਂ ਹੈ। ਸੋ ਜੇ ਕੋਈ ਹੈ ਤਾਂ ਕਹਿੰਦੇ ਮੈਨੂੰ ਦਿਖਾਓ, ਮੈਂ ਉਹਦੀ ਸ਼ਲਾਘਾ ਕਰਾਂ, ਪੂਜਾ ਕਰਾਂ। ਜੇ ਕੋਈ ਝਗੜਿਆਂ ਤੋਂ ਖਾਲੀ, ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕੋਈ ਝਗੜਿਆਂ ਤੋਂ ਬਿਨਾਂ? ਮਨ ਤਨ ਅਰਪ ਮਿਲਿਆ ਜਗ ਜੀਵਨ, ਹਰ ਸਿਓ ਬਣਤ ਬਣਾਈ ਹੈ। ਉਹਨੂੰ ਆਪਣੇ ਮਨ ਤਨ ਦੇ ਅਰਪਣ ਕਰਕੇ ਜਗ ਜੀਵਨ ਜਿਹੜਾ ਪਰਮਾਤਮਾ ਮਿਲਦਾ, ਕਿਉਂਕਿ ਉਸਨੇ ਹਰੀ ਨਾਲ ਆਪਣੀ ਬਣਤ ਬਣਾਈ ਹੋਈ ਹੈ। ਪ੍ਰਭ ਕੀ ਗਤਮਿਤ ਕੋਏ ਨਾ ਪਾਵੈ, ਜੇ ਕੋ ਵੱਡਾ ਕਹਾਏ ਵਡਾਈ ਖਾਵੈ। ਪ੍ਰਭੂ ਦੀ ਗਤੀ ਅਤੇ ਮਿਤ ਉਸਦੀ ਮਰਿਆਦਾ ਨੂੰ ਕੋਈ ਪਾਉਂਦਾ ਨਹੀਂ। ਜੇ ਕੋਈ ਆਪਣੇ ਆਪ ਨੂੰ ਵੱਡਾ ਕਹਾ ਕੇ ਵਡਿਆਈ ਖਾਵੈ ਭਾਵ ਧਾਰਦਾ, ਤਾਂ ਵੀ ਸੱਚੇ ਸਾਹਿਬ ਤੋੜ ਨਾ ਦਾਤੀ ਸਗਲੀ ਤਿਨੈ ਉਪਾਈ ਹੈ। ਸੋ ਸੱਚੇ ਸਾਹਿਬ ਦੇ ਘਰ ਵਿੱਚ ਦਾਤਾਂ ਦਾ ਤੋੜ ਨਹੀਂ ਕੋਈ, ਸਾਰੀ ਸ੍ਰਿਸ਼ਟੀ ਤਾਂ ਉਸੇ ਨੇ ਉਤਪੰਨ ਕੀਤੀ, ਪੈਦਾ ਕੀਤੀ ਹੋਈ ਹੈ। ਉਹਦੇ ਘਰ ਦੇ ਵਿੱਚ ਕੀ ਘਾਟਾ ਅਕਾਲ ਪੁਰਖ ਜੀ ਦੇ? ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵੱਡੀ ਵਡਿਆਈ ਬੇਪਰਵਾਹੇ ਆਪ ਉਪਾਏ ਦਾਨ ਸਮਾਹੇ। ਬੇਪਰਵਾਹ ਵਾਹਿਗੁਰੂ ਦੀ ਵਡਿਆਈ ਵੱਡੀ ਹੈ, ਉਹਨੇ ਆਪ ਹੀ ਸਾਰੇ ਜੀਆਂ ਜੰਤੂਆਂ ਨੂੰ ਪੈਦਾ ਕੀਤਾ ਹੈ, ਅਤੇ ਆਪ ਹੀ ਸਭਨਾਂ ਨੂੰ ਦਾਨ ਸਮਾਹੇ ਰਿਜਕ ਪਹੁੰਚਾਉਂਦਾ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਸੋ ਇਸ ਪ੍ਰਕਾਰ ਪਿੱਛੇ ਵੀ ਆਪਾਂ ਬਚਨ ਪੜ੍ਹ ਆਏ ਹਾਂ ਇਹ। ਆਪ ਦਿਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ। ਉਹ ਦਿਆਲੂ ਦਾਤਾ ਸਾਥੋਂ ਦੂਰ ਨਹੀਂ ਹੈ, ਰਜਾਈ ਹੁੰਦਾ ਆਗਿਆ ਦੇ ਕਰਨ ਵਾਲਾ ਵਾਹਿਗੁਰੂ। ਜਿਹਨੂੰ ਵੀ ਆਪ ਮਿਲਿਆ ਤਾਂ ਸਹਿਜ ਹੁੰਦਾ, ਗਿਆਨ ਦੁਆਰਾ ਮਿਲਿਆ, ਕਦੇ ਊਂ ਨਹੀਂ ਮਿਲਿਆ ਵੀ ਲੜਾਈ ਝਗੜੇ ਨਾਲ ਹੱਠ ਨਾਲ, ਗਿਆਨ ਦੁਆਰਾ ਮਿਲਦਾ ਹੈ। ਇੱਕ ਸੋਗੀ ਇੱਕ ਰੋਗ ਵਿਆਪੇ, ਜੋ ਕੁਛ ਕਰੇ ਸੋ ਆਪੇ ਆਪੇ। ਸੰਸਾਰ ਵਿੱਚ ਇੱਕ ਬੰਦੇ ਤਾਂ ਸੋਗੀ ਨੇ, ਇੱਕ ਰੋਗਾਂ 'ਚ ਵਿਆਪੇ ਫਸੇ ਹੋਏ ਨੇ। ਵਾਹਿਗੁਰੂ ਜੋ ਕੁਛ ਵੀ ਕਰਦਾ ਉਹ ਆਪੇ ਆਪੇ ਸੁਤੰਤਰ ਹੋ ਕੇ ਕਰਦਾ ਹੈ। ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ। ਜਿਨ੍ਹਾਂ ਨੂੰ ਗੁਰਾਂ ਦੀ ਪੂਰੀ ਸਿੱਖਿਆ ਕਰਕੇ ਭਾਉ ਭਗਤ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ, ਉਹ ਅਨਹਦ ਤੋਂ ਭਾਵ ਇੱਕ ਰਸ ਸ਼ਬਦ ਹੁੰਦਾ ਬ੍ਰਹਮ ਦੇ ਜਾਣਨ ਵਾਲੇ ਹੋਏ ਨੇ। ਇੱਕ ਨਾਂਗੇ ਭੁੱਖੇ ਭਵੈ ਭਵਾਏ, ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ। ਇੱਕ ਕਰਮਾਂ ਦੇ ਭਵਾਏ ਹੋਏ ਸੰਸਾਰ ਵਿੱਚ ਨੰਗੇ ਅਤੇ ਭੁੱਖੇ ਭਵੈ ਤੁਰੇ ਫਿਰਦੇ ਨੇ। ਇੱਕ ਬੰਦੇ ਹੱਠ ਕਰਕੇ ਮਰਦੇ ਨੇ, ਪਰ ਮਰਨ ਦਾ ਕੁਛ ਮੁੱਲ ਨਹੀਂ ਪਾਉਂਦੇ। ਹੱਠ ਕਰਕੇ ਭਾਵੇਂ ਮਰ ਜਾਂਦੇ ਆ, ਪਰ ਪ੍ਰਭੂ ਦੀ ਕੀਮਤ ਨੂੰ ਬੁੱਝਦੇ ਨਹੀਂ। ਉਹ ਮਨੁੱਖਾ ਜਨਮ ਨੂੰ ਨਹੀਂ ਸਮਝਦੇ ਕੀ ਮਿਲਿਆ ਵੀ ਕਰਨਾ ਕੀ ਸੀ। ਅਸੀਂ ਗਾਤ ਅਵਗਤ ਕੀ ਸਾਰ ਨਾ ਜਾਣੈ, ਬੂਝੈ ਸ਼ਬਦ ਕਮਾਈ ਹੈ। ਇੱਕ ਇਹੋ ਜਿਹੇ ਬੰਦੇ ਜੋ ਗਾਤ ਅਵਗਤ ਪ੍ਰਾਪਤੀ ਅਪ੍ਰਾਪਤੀ ਜਾਂ ਮੋਖ ਬੰਧ ਦੀ ਸਾਰ ਸੰਭਾਲ ਨੂੰ ਜਾਣਦੇ ਨਹੀਂ, ਪਰਮੇਸ਼ਰ ਨੂੰ ਉਹੀ ਬੁੱਝਦਾ ਸਮਝਦਾ, ਜਿਹਨੇ ਸ਼ਬਦ ਦੀ ਕਮਾਈ ਕੀਤੀ ਹੈ। ਇੱਕ ਤੀਰਥ ਧਾਵ ਹੈ, ਅੰਨ ਨਾ ਖਾਵ ਹੈ, ਇੱਕ ਅਗਨ ਜਲਾਵ ਹੈ, ਦੇਹ ਖਪਾਵ ਹੈ। ਇੱਕ ਬੰਦੇ ਤੀਰਥਾਂ ਤੇ ਇਸ਼ਨਾਨ ਹੀ ਕਰੀ ਜਾਂਦੇ, ਇੱਕ ਵਰਤ ਰੱਖ ਕੇ ਰੋਟੀ ਵੀ ਨਹੀਂ ਖਾਂਦੇ, ਫਲੋਹਾਰੀ ਬਣੇ ਬੈਠੇ ਨੇ, ਪਿਛਲੇ ਜਨਮ ਚ ਦਾਨ ਨਹੀਂ ਕੀਤੀ, ਰੋਟੀ ਇੱਕ ਅੱਧੀ ਦਿੱਤੀ ਨਹੀਂ ਹੋਣੀ ਕਿਸੇ ਨੂੰ, ਤੇ ਫਿਰ ਫਲ ਫਰੂਟ ਕਹਿੰਦਾ ਰੱਬ ਕਹਿੰਦਾ ਜਾਂ ਰੋਟੀ ਮਿਲਣੀ ਨਹੀਂ ਤੈਨੂੰ। ਅਤੇ ਇੱਕ ਬੰਦੇ ਅੱਗ ਨੂੰ ਬਾਲ ਕੇ ਆਪਣੇ ਸਰੀਰ ਨੂੰ ਖਪਾਉਂਦੇ ਆ, ਪੰਜ ਧੂਣੀਆਂ ਤਾਉਂਦੇ ਆ, ਆਸੇ ਪਾਸੇ ਧੂਣੀਆਂ ਚਾਰ ਬਾਲ ਲੀਆਂ, ਵਿਚਾਲੇ ਆਪ ਬਹਿ ਗਿਆ, ਉੱਤੋਂ ਧੁੱਪ ਪੈਂਦੀ ਜੇਠ ਹਾੜਦੀ, ਉਹ ਕੁੱਕੜ ਰਾੜਦਾ ਹੋਣਾ ਪਿਛਲੇ ਜਨਮ ਚ ਅੱਗ ਦੇ ਉੱਤੇ, ਕਹਿੰਦਾ ਰੋਸਟ ਕਰ ਕਰਕੇ ਖਾਂਦਾ ਸੀ, ਹੁਣ ਤੈਨੂੰ ਰੋਸਟ ਰੱਬ ਕਰੂਗਾ। ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਪਰ ਰਾਮ ਨਾਮ ਸਿਮਰਨ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਈ। ਜੇ ਆਪ ਨੂੰ ਮੁਕਤੀ ਨਹੀਂ ਮਿਲੀ ਤਾਂ ਹੋਰਨਾਂ ਨੂੰ ਕਿਸ ਵਿਧੀ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਗੇ। ਗੁਰਮਤ ਛੁੱਡ ਹੈ ਉੱਜੜ ਜਾਈ, ਮਨਮੁਖ ਰਾਮ ਨਾ ਜਪੈ ਆਵਾਈ। ਜੋ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਸੰਸਾਰ ਉਜਾੜ ਜਾਂਦੇ ਆ ਜਾਂ ਕੁਰਾਹੇ ਪੈ ਜਾਂਦੇ ਆ, ਉਹ ਮਨਮੁਖ ਅਵੈੜੇ ਹੁੰਦੇ, ਕੱਬੇ ਨੇ ਕੱਬੇ, ਰਾਮ ਨਾਮ ਨੂੰ ਨਹੀਂ ਜਪਦੇ, ਏਡੇ ਟੇਢੇ ਨੇ ਵੀ ਜੇ ਕਹੋ ਨਾਮ ਜਪ ਲੈ ਜਪਣਾ ਹੀ ਨਹੀਂ। ਸੋ ਜਿਵੇਂ ਕੋਈ ਮਰਨ ਲੱਗਿਆ ਸੀ, ਕਹਿੰਦੇ ਸਾਰਿਆਂ ਨੇ ਜ਼ੋਰ ਲਾ ਲਿਆ ਵੀ ਇਹ ਮੂੰਹ ਚੋਂ ਰਾਮ ਕਹਿ ਦੇਵੇ। ਸੋ ਇੱਕ ਬੰਦਾ ਸੀ, ਉਹਦੇ ਪਿਓ ਦਾ ਨਾਂ ਸੀ ਰਾਮ, ਤੋ ਉਹਨੂੰ ਬੁਲਾ ਕੇ ਲਿਆਏ, ਕਹਿੰਦੇ ਇਹ ਕਿਹਦਾ ਮੁੰਡਾ? ਕਹਿੰਦਾ ਇਹ ਤਾਂ ਆਪਣਾ ਫਲਾਨਾ ਹੈ। ਕਹਿੰਦੇ ਨਹੀਂ, ਮੁੰਡਾ ਕਿਹਦਾ? ਕਹਿੰਦੇ ਉਹ ਬੋਲਿਆ ਹੀ ਨਹੀਂ, ਮੂੰਹ ਚੋਂ ਰਾਮ ਅੱਖਰ ਨਿਕਲਿਆ, ਇੰਨੇ ਨੂੰ ਚੜ੍ਹਾਈ ਕਰ ਗਿਆ। ਤੋ ਇਸ ਕਰਕੇ ਕਹਿੰਦੇ ਵੀ ਜਿਹੜਾ ਅੱਖਰ ਹੈ ਇਹ ਵੀ ਨਿਕਲਦਾ ਨਹੀਂ ਮਨਮੁਖ ਦੇ ਮੂੰਹ ਚੋਂ। ਪਚ ਪਚ ਬੂਡਾ ਹੈ, ਕੂੜ ਕਮਾਵ ਹੈ, ਕੂੜ ਕਾਲ ਬਹਿਰ ਆਈ ਹੈ। ਉਹ ਧੰਦਿਆਂ ਵਿੱਚ ਪਚ ਪਚ ਕੇ ਸੰਸਾਰ ਸਮੁੰਦਰ ਡੁੱਬ ਰਹੇ ਆ ਅਤੇ ਝੂਠ ਨੂੰ ਕਮਾਉਂਦੇ ਆ। ਕਾਲ ਝੂਠਿਆਂ ਦਾ ਬੈਰ ਆਈ ਤੋਂ ਭਾਵ ਵੈਰੀ ਹੈ, ਇਸ ਕਰਕੇ ਕਾਲ ਤੋਂ ਡਰੋ। ਹੁਕਮੇ ਆਵੈ ਹੁਕਮੇ ਜਾਵੈ, ਬੂਝੈ ਹੁਕਮ ਸੋ ਸਾਚ ਸਮਾਵੈ। ਸਾਰੇ ਜੀਵ ਵਾਹਿਗੁਰੂ ਦੇ ਹੁਕਮ ਚ ਆਉਂਦੇ ਆ, ਵਾਹਿਗੁਰੂ ਦੇ ਹੁਕਮ ਚਲੇ ਜਾਂਦੇ ਆ। ਜੋ ਹੁਕਮ ਨੂੰ ਸਮਝਦਾ ਬੁੱਝਦਾ ਉਹੀ ਸੱਚ ਨੂੰ ਸਮਾਉਂਦਾ। ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ। ਮਹਾਰਾਜ ਕਥਨ ਕਰਦੇ ਆ, ਮੇਰੇ ਮਨ ਵਿੱਚ ਭਾਉਂਦਾ ਕਿ ਮੈਨੂੰ ਸੱਚ ਨਾਮ ਮਿਲੇ ਜਾਂ ਸੱਚ ਦਾ ਹੁਕਮ ਮੰਨਣਾ ਮਿਲੇ, ਕਿਉਂਕਿ ਗੁਰਮੁਖਾਂ ਨੇ ਇਹੋ ਸ੍ਰੇਸ਼ਟ ਕਾਰ ਕਮਾਈ ਆ। ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਹਨੇ ਆਪੇ ਆਪ ਪਾਏ ਪਛਾਤਾ। ਪਹਿਲੇ ਪਾਤਸ਼ਾਹ ਮਾਰੂ ਰਾਗ ਚ ਫਰਮਾਉਂਦੇ ਆ, ਵਿਧਾਤਾ ਹੁੰਦਾ ਫਲ ਪ੍ਰਦਾਤਾ, ਅਕਾਲ ਪੁਰਖ, ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ, ਜਿਹਨੇ ਆਪ ਹੀ ਆਪਣੇ ਤੋਂ ਜੀਵਾਂ ਨੂੰ ਪੈਦਾ ਕਰਕੇ ਖਾਣ ਪਾਣ ਦੇਣਾ ਕੀਤਾ ਜਾਂ ਕਰਮਾਂ ਦਾ ਫਲ ਦੇਣਾ ਪਛਾਣਿਆ। ਆਪੇ ਸਤਿਗੁਰ, ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ। ਉਹ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਸੇਵਕ ਰੂਪ ਹੈ, ਉਹਨੇ ਆਪ ਹੀ ਕਰਮਾਂ ਅਨੁਸਾਰ ਦੁਨੀਆਂ ਪੈਦਾ ਕੀਤੀ ਹੈ। ਆਪੇ ਨੇੜੇ ਨਾ ਹੀ ਦੂਰੇ, ਬੂਝੈ ਗੁਰਮੁਖ ਸੇ ਜਨ ਪੂਰੇ। ਉਹ ਆਪ ਹੀ ਸਾਰਿਆਂ ਦੇ ਨੇੜੇ ਹੈ, ਦੂਰ ਨਹੀਂ ਹੈ। ਇਸ ਗੱਲ ਨੂੰ ਗੁਰਮੁਖ ਭਾਵ ਗੁਰਾਂ ਦੁਆਰੇ ਸਮਝਦੇ ਹੈ। ਉਹ ਪੂਰੇ ਸੰਤ ਜਨ ਉਹੀ ਹਨ। ਤਿੰਨ ਕੀ ਸੰਗਤ ਹੈ ਨਿਸਲਾਹਾ, ਗੁਰਸੰਗਤ ਇਹ ਵਡਾਈ ਹੈ। ਉਹਨਾਂ ਦੀ ਸੰਗਤ ਕਰਨ ਨਾਲ ਅਹਿਨਸ ਹੁੰਦਾ, ਦਿਨ ਰਾਤ ਲਾਭ ਪ੍ਰਾਪਤ ਹੁੰਦਾ ਜਾਂ ਦਿਨ ਰਾਤ ਲਾਹਾ ਹੁੰਦਾ, ਪਾਪ ਸਫਲ ਹੁੰਦੇ ਆ। ਗੁਰਾਂ ਦੀ ਸੰਗਤ ਨਾਲ ਜਿਹੜੀ ਵਡਿਆਈ ਪ੍ਰਾਪਤ ਹੁੰਦੀ ਹੈ। ਯੁਗ ਯੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵ ਹੈ ਰਸਨ ਰਸੇਰੇ। ਇਹ ਵਾਹਿਗੁਰੂ ਯੁੱਗਾਂ ਯੁੱਗਾਂ ਵਿੱਚ ਤੇਰੇ ਸੰਤ ਭਲੇ ਹੈ, ਜੋ ਰਸਨਾਂ ਨੂੰ ਰਸੇਰੇ ਤਦਾਕਾਰ ਕਰਕੇ ਸੋ ਹਰੀ ਗੁਣਾਂ ਨੂੰ ਗਾਉਂਦੇ ਆ, ਜਾਂ ਹਰ ਵੇਲੇ ਰਸਨਾਂ ਨਾਲ ਗੁਣਾਂ ਦੇ ਗਾਉਣ ਵਿੱਚ ਰਸੇ ਰਹਿੰਦੇ ਨੇ। ਉਸਤਤ ਕਰਹਿ ਪਰ ਹਰ ਦੁੱਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ। ਉਹ ਤੇਰੀ ਉਸਤਤੀ ਕਰਕੇ ਦੁੱਖ ਅਤੇ ਦਲਿੱਦਰ ਨੂੰ ਪਰ ਹਰ ਹੁੰਦਾ ਤਿਆਗਦੇ ਨੇ, ਜਿਨ੍ਹਾਂ ਨੂੰ ਪਰਾਈ ਚਿੰਤਾ ਕੋਈ ਕਿਸੇ ਕਿਸਮ ਦੀ ਨਹੀਂ ਹੈ। ਓਏ ਜਾਗਤ ਰਹਿ ਨਾ ਸੂਤੇ ਦਿਸ ਹੈ, ਸੰਗਤ ਕੁਲ ਤਾਰੇ ਸੱਚ ਪ੍ਰੀਸ ਹੈ। ਉਹ ਗਿਆਨ ਜਾਗਰਤ ਜਾਗਦੇ ਰਹਿੰਦੇ ਆ, ਕਦੇ ਵੀ ਮੋਹ ਨੀਂਦ ਵਿੱਚ ਸੁੱਤੇ ਨਹੀਂ ਦਿਸਦੇ, ਤੇ ਸੱਚ ਨੂੰ ਹੀ ਪ੍ਰੀਸਿਆ ਪਰਖਦੇ ਆ। ਸੋ ਹੋਰਨਾਂ ਦੇ ਅੰਤਕਰਨ ਰੂਪੀ ਥਾਲ ਵਿੱਚ ਸੱਚ ਨੂੰ ਪਰੋਸ ਕੇ ਕੁੱਲ ਹੁੰਦਾ ਸਮੂਹ ਸੰਗਤਾਂ ਨੂੰ ਤਾਰਦੇ ਆ। ਕਲਮਲ ਮਹਿਲ ਨਾਹੀਂ ਤੇ ਨਿਰਮਲ, ਓਏ ਰਹਿ ਭਗਤ ਲਿਵਲਾਈ ਹੈ। ਉਹਨਾਂ ਦੇ ਅੰਦਰ ਕਲਮਲ ਹੁੰਦਾ, ਪਾਪਾਂ ਨੂੰ ਵੀ ਮੈਲ ਨਹੀਂ ਲੱਗਦੀ, ਇਸ ਲਈ ਉਹ ਨਿਰਮਲ ਸ਼ੁੱਧ ਪਵਿੱਤਰ ਹਨ ਅਤੇ ਉਹ ਭਗਤੀ ਵਿੱਚ ਲੇਵ ਲਗਾਈ ਰਹਿੰਦੇ ਨੇ। ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਹੈ ਦੇਹ ਪੁਰਾਣੀ। ਹਰੀ ਦੇ ਸੰਤ ਜਿਨ੍ਹਾਂ ਤੋਂ ਸਤਿਗੁਰਾਂ ਦੀ ਬਾਣੀ ਪੁੱਛੋ ਜਾ ਕੇ, ਜਾਂ ਹੇ ਹਰੀ ਦੇ ਸੇਵਕ ਜਨੋ ਸਤਿਗੁਰਾਂ ਦੀ ਉਪਦੇਸ਼ ਬਾਣੀ ਨੂੰ ਸਮਝੋ। ਇਹ ਜੋਬਨ, ਇਹ ਜਿਹੜਾ ਸਵਾਸ ਹੈ ਤੇ ਦੇਹੀ ਆਦਿਕ ਸਭ ਪੁਰਾਣੇ ਹੁੰਦੇ ਜਾਂਦੇ ਨੇ ਇਹ ਤੇਰੇ। ਇਹ ਦੇਹ ਪੁਰਾਣੀ ਹੈ, ਇਹਦੇ ਜਵਾਨੀ ਤੇ ਸਵਾਸਾਂ ਦਾ ਕੋਈ ਇਤਬਾਰ ਨਹੀਂ ਹੈ। ਕਿਉਂਕਿ ਭਇਆ ਪੁਰਾਣਾ ਚੋਲਾ, ਇਹ ਚੋਲਾ ਪੁਰਾਣਾ ਹੋ ਗਿਆ ਤੇਰਾ ਹੁਣ। ਆਜ ਕਾਲ ਮਰ ਜਾਈਐ ਪ੍ਰਾਣੀ, ਹਰ ਜਾਪੋ ਜਾਪੇ ਹਿਰਦੈ ਧਿਆਈ। ਇਹ ਪ੍ਰਾਣੀ ਅੱਬਲ ਤਾਂ ਅੱਜ ਹੀ, ਨਹੀਂ ਤਾਂ ਕੱਲ ਜ਼ਰੂਰ ਮਰ ਜਾਣਾ। ਇਸ ਲਈ ਹਰੀ ਨੂੰ ਜਪਣਾ ਕਰ ਤੇ ਹਿਰਦੇ ਵਿੱਚ ਉਹਦਾ ਧਿਆਨ ਕਰ, ਜਾਂ ਧਿਆਉਣ ਯੋਗ ਹਰੀ ਜਪ ਨੂੰ ਹਿਰਦੇ ਜਪਣਾ ਕਰ। ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਛਾੜਾ। ਇਹ ਪ੍ਰਾਣੀ ਕੂੜੀਆਂ ਕਬਾੜੀਆਂ ਜਿਹੀਆਂ ਝੂਠੀਆਂ ਗੱਪਾਂ ਮਾਰਨੀਆਂ ਛੱਡ ਦਿਓ ਇਧਰਲੀਆਂ ਉਧਰਲੀਆਂ, ਕਿਉਂਕਿ ਝੂਠੇ ਪੁਰਸ਼ ਨੂੰ ਕਾਲ ਬੜੇ ਉਸ਼ਾਹੜਾ ਉਤਸ਼ਾਹ ਨਾਲ ਮਾਰਦਾ, ਉਸ਼ਾਹੜਾ ਉੱਛਲ ਕੇ ਮਾਰਦਾ ਸਿਰ 'ਚ ਉਹਦੇ। ਸਾਕਤ ਕੂੜ ਪਚੈ ਮਨ ਹਉਮੈ, ਦੋਹ ਮਾਰਗ ਪਚੈ ਪਚਾਈ। ਹੇ ਮਨ ਵਿੱਚ ਹਉਮੈ ਦੇ ਹੋਣ ਕਰਕੇ ਸਾਕਤ ਬੰਦੇ ਝੂਠ 'ਚ ਹੀ ਪੱਜਦੇ ਰਹਿੰਦੇ ਆ, ਦਵੈਤ ਦੇ ਰਾਹ ਵਿੱਚ ਆਪ ਖਰਾਬ ਹੁੰਦੇ ਆ ਅਤੇ ਹੋਰਨਾਂ ਨੂੰ ਖਰਾਬ ਕਰਦੇ ਆ, ਜਾਂ ਫਿਰ ਦੋਹ ਮਾਰਗ ਹੁੰਦਾ ਕਠਿਨ ਰਸਤਿਆਂ ਵਿੱਚ ਆਪ ਖਰਾਬ ਹੁੰਦੇ ਆ ਅਤੇ ਹੋਰਨਾਂ ਨੂੰ ਖਰਾਬ ਕਰਦੇ ਆ, ਜਨਮ ਮਰਨ ਰੂਪ ਦੋ ਰਸਤਿਆਂ ਵਿੱਚ ਆਪ ਖਰਾਬ ਹੁੰਦੇ ਆ ਅਤੇ ਹੋਰਨਾਂ ਨੂੰ ਪਚਾਈ ਹੁੰਦਾ ਖਰਾਬ ਕਰਦੇ ਆ। ਛੋਡਿਓ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸਾਤ ਨ ਆਈ। 10:26 ਅੰਕ 'ਤੇ ਫਰਮਾਉਂਦੇ ਆ ਤਾਂ ਤੇ ਪਰਾਈ ਨਿੰਦਿਆ ਕਰਨ ਦੀ ਤਾਤ ਹੁੰਦੀ ਇੱਛਾ, ਇੱਛਾ ਛੱਡ ਦਿਓ, ਪਰਾਈ ਨਿੰਦਿਆ ਨਾ ਕਰਿਆ ਕਰੋ। ਨਿੰਦਕ ਲੋਕ ਨਿੰਦਿਆ ਰੂਪ ਅੱਗ ਵਿੱਚ ਪੈ ਪੈ ਕੇ ਦੱਜੈ ਤੋਂ ਪਾਪ ਸਾੜ ਰਹੇ, ਇਸ ਲਈ ਉਹਨਾਂ ਨੂੰ ਸ਼ਾਂਤੀ ਨਹੀਂ ਆਈ। ਪਰਾਈ ਨਿੰਦਿਆ ਅਤੇ ਤਾਤ ਹੁੰਦੀ ਉਸਤਤੀ ਕਰਨੀ ਛੱਡ ਦਿਓ। ਲੰਬੇ ਸਮੇਂ ਤੱਕ ਸੋਚੋ, ਆਉਣ ਵਾਲੇ ਸਮੇਂ ਵਿੱਚ ਫਿਰ ਦੇਖਿਓ ਜੇ ਨਿੰਦਿਆ ਨੁੰਦਿਆ ਜੀ ਕਰਦੇ ਆ, ਇਹ 2-4 ਸਾਲਾਂ ਨੂੰ ਆਪਣਾ ਹਾਲ ਦੇਖਿਓ, ਫਿਰ ਆ ਪਿਛਲਾ ਮਿਲਾ ਕੇ ਅੱਜ ਲਿਖ ਲਓ ਡਾਇਰੀ 'ਤੇ, ਆਉਣ ਵਾਲੇ ਸਾਲ ਨੂੰ ਕੀ ਹਾਲ ਹੈ, ਉਦੋਂ ਆਉਂਦੇ ਸਾਲ ਨੂੰ ਫਿਰ ਕੀ ਹਾਲ ਹੈ, 2-4 ਸਾਲਾਂ ਨੂੰ ਕਿੱਥੇ ਕਹਾਣੀ ਚਲੀ ਜਾਣੀ ਹੈ, ਫਿਰ ਪਛਤਾਓਗੇ, ਨਿੰਦਿਆ ਕਾਹਨੂੰ ਕਰਨੀ ਸੀ, ਕੀ ਕਰੀਏ ਜੀ ਫਿਰ। ਮਿਲ ਸਤਸੰਗਤ ਨਾਮ ਸਲਾਹ ਹੋ, ਆਤਮ ਰਾਮ ਸਿਖਾਈ ਹੈ। ਮਹਾਰਾਜ ਕਹਿ ਰਹੇ ਉਹ ਭਾਈ ਨਿੰਦਾ ਨਾ ਕਰੋ ਗੁਰਸਿੱਖੋ, ਸਤਸੰਗ 'ਚ ਮਿਲ ਕੇ ਨਾਮ ਨੂੰ ਸਿਮਰਨਾ ਕਰੋ, ਤਾਂ ਆਤਮ ਹੁੰਦਾ ਜੀਵ ਦਾ ਸਹਾਈ, ਰਾਮ ਫਿਰ ਆਪੇ ਹੋਵੇਗਾ। ਹੋਰ ਛੱਡ ਦਿਓ ਸਾਰੀਆਂ ਗੱਲਾਂ, ਛੁੱਡ ਹੋ ਕਾਮ ਕ੍ਰੋਧ ਬੁਰਿਆਈ, ਹਉਮੈ ਧੰਦ ਛੁੱਡ ਹੋ ਲੰਪਟਾਈ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀਆਂ ਬੁਰਿਆਈਆਂ ਛੱਡ ਦਿਓ, ਹਉਮੈ ਕਰਕੇ ਧੰਦਿਆਂ ਵਿੱਚ ਲੰਪਟ ਹੋਣਾ ਵੀ ਛੱਡ ਦਿਓ। ਸਤਿਗੁਰ ਸਰਨ ਪਰਹੋ ਤਾਂ ਉਭਰਹੋ, ਇਉਂ ਤਰੀਐ ਭਵਜਲ ਭਾਈ। ਹੇ ਸਤਿਗੁਰਾਂ ਦੀ ਸ਼ਰਨ ਵਿੱਚ ਪੈਣਾ ਕਰੋ, ਬਚ ਜਾਓਗੇ ਭਾਈ, ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰ ਜਾਓਗੇ, ਨਹੀਂ ਫਿਰ ਅੱਗ ਹੈ ਬਿਮਲ ਨਦੀ, ਅਗਨ ਬਿਖ ਝੇਲਾ, ਤਿੱਥੈ ਅਵਰ ਨਾ ਕੋਈ ਜੀਉ ਅਕੇਲਾ। ਅੱਗ ਹੈ ਪ੍ਰਲੋਕ ਵਿੱਚ ਬੇ ਹੁੰਦਾ, ਵਿਸ਼ੇਸ਼ ਕਰਕੇ ਮਲ ਹੁੰਦਾ ਲਹੂ ਪਾਕ ਦੀ ਭਰੀ ਹੋਈ ਵੈਤਰਨੀ ਨਦੀ ਵਿੱਚ ਤੈਨੂੰ ਸੁੱਟਿਆ ਜਾਏਗਾ, ਤੇ 10,000 ਯੋਜਨ ਲੰਬਾ ਅਗਨੀ ਦਾ ਕੁੰਡ ਆਵੇਗਾ, ਤੇ ਅਸ ਪੱਤਰ ਝੇਲਾ ਹੁੰਦਾ ਜੰਗਲ ਆਵੇਗਾ, ਅਸ ਹੁੰਦਾ ਕਿਰਪਾਨ ਵਰਗੇ ਤਿੱਖੇ ਤਿੱਖੇ ਪੱਤੇ ਹੁੰਦੇ, ਉਦੋਂ ਉੱਤੋਂ ਜਮਦੂਤ ਤੇਰੀ ਸੂਖਮ ਦੇਹੀ ਨੂੰ ਖਿੱਚ ਕੇ ਜਦੋਂ ਲਿਜਾਣਗੇ ਨਾ, ਤੇਰੀ ਚੀਕਾਂ ਪਵਾ ਦੇਣੀਆਂ ਉਹਨਾਂ ਨੇ, ਜਿਸ ਤੇ ਪੱਤੇ ਜਿਹੜੇ ਬਿਖ ਹੁੰਦੇ ਵਿਉਹ ਵਾਂਗੂ ਜ਼ਹਿਰੀਲੇ ਤੇਰੇ ਉੱਤੇ ਆ ਕੇ ਪੈਣਗੇ। ਇਹੋ ਜਿਹੇ ਰਸਤੇ 'ਚ ਤੈਨੂੰ ਲੰਘਣਾ ਪਏਗਾ, ਉੱਥੇ ਹੋਰ ਕੋਈ ਸਹਾਇਕ ਨਹੀਂ ਹੋਵੇਗਾ, ਜੀਵ ਇਕੱਲਾ ਹੀ ਜਾਵੇਗਾ। ਇਹ ਗਰੁੜ ਪੁਰਾਣ ਵਿੱਚ ਵੀ ਲਿਖਿਆ, ਮਹਾਰਾਜ ਨੇ ਇੱਥੇ ਇਸ਼ਾਰੇ ਮਾਤਰ ਲਿਖਤਾ ਕਿ ਅੱਗ ਹੈ ਬਿਮਲ ਨਦੀ, ਅਗਨ ਬਿਖ ਝੇਲਾ, ਤਿੱਥੇ ਅਵਰ ਨਾ ਕੋਈ ਜੀਵ ਅਕੇਲਾ। ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਪੜ ਦੱਜੈ ਮਨ ਮੁਖਤਾਈ। ਹੇ ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਜੈ ਮਨ ਮੁਖਤਾਈ। ਹੇ ਸੋ ਅਗਨੀ ਭੱਠ ਦੇ ਬਰਾਬਰ ਭੜ ਭੜ ਕਰ ਰਹੀ ਹੈ, ਤੇ ਸਾਗਰ ਹੁੰਦਾ ਵੈਤਰਨੀ ਨਦੀ, ਲਹਿਰਾਂ ਦੇ ਰਹੀ ਹੈ ਵੱਡੀਆਂ ਵੱਡੀਆਂ। ਜਿਹਦੇ ਅੰਦਰ ਮਨਮੁਖ ਤਾਈ ਭਾਵ ਆਈ ਹੈ, ਉਹ ਮਨਮੁਖ ਉਹਦੇ ਚ ਪੈ ਕੇ ਭਾਵ ਦੱਜੈ ਭਾਵ ਸੜਦੇ ਨੇ। ਭੜ ਭੜ ਅਗਨ ਸਾਗਰ ਦੇ ਲਹਿਰੀ, ਸੋ ਇਸ ਤਰ੍ਹਾਂ ਇਹ ਜਿਹੜਾ ਅਸਲ ਵਿੱਚ ਦੱਸਿਆ ਮਹਾਰਾਜ ਨੇ, ਮਰਨ ਤੋਂ ਬਾਅਦ ਇੱਕ ਭਵ ਸਾਗਰ ਆਉਂਦਾ। ਇਹ ਇੱਥੇ ਵਾਲੇ ਜਿਹੜੇ ਆਹ ਨਕਲੀ ਜੇ ਗਿਆਨੀ ਹੈ, ਇਹਨਾਂ ਤੋਂ ਜ਼ਰੂਰ ਦੀਂਦਾ, ਬ੍ਰਹਮ ਗਿਆਨੀਆਂ ਨੂੰ ਇਹ ਪਤਾ ਹੁੰਦਾ ਸਾਰੀਆਂ ਗੱਲਾਂ ਦਾ। ਅਸੀਂ ਪੁੱਛਿਆ ਸੀ ਭੌਜਲ ਕੀ ਹੁੰਦਾ, ਕਹਿੰਦੇ ਜਦੋਂ ਸੰਸਾਰ 'ਚ ਆਪਾਂ ਸਰੀਰ ਛੱਡਦੇ ਹਾਂ, ਉਦੋਂ ਆਤਮਾ ਜਿਹੜੀ ਆਪਣੀ ਨਿਕਲ ਕੇ ਉੱਥੇ ਰੂਹ ਜਾਂਦੀ ਹੈ, ਸੂਖਮ ਸਰੀਰ। ਉਹ ਦਿਖਾ ਵੀ ਦਿੱਤਾ ਸੀ ਇੱਕ ਸਿੰਘ ਨੂੰ ਸਾਰਾ, ਸਮੁੰਦਰ ਦੀ ਸੁਨਾਮੀ ਲਹਿਰ ਹੁੰਦੀ ਹੈ ਤਾਂ ਕੁਛ ਵੀ ਨਹੀਂ, ਸੁਨਾਮੀ ਲਹਿਰ ਨੂੰ ਤਾਂ ਆਕਾਸ਼ ਤੱਕ ਉਹ ਲਹਿਰਾਂ ਲੱਗਦੀਆਂ ਅੱਗ ਅਤੇ ਪਾਣੀ ਦੀਆਂ। ਉਹਦੇ ਵਿੱਚ ਮਨਮੁਖ ਜਿਹੜੇ ਨੇ ਹਾਏ ਮਾਂ ਹਾਏ ਪਿਓ ਕਰਦੇ ਹੁੰਦੇ ਨੇ, ਉੱਥੋਂ ਬਚਾਉਂਦਾ ਨਹੀਂ ਕੋਈ, ਅਤੇ ਗੁਰਮੁਖਾਂ ਲਈ ਇੱਕ ਪਾਸੇ ਰਸਤਾ ਬਣਿਆ ਹੁੰਦਾ। ਸਤਿਗੁਰੂ ਨੇ ਉਹ ਸਿੰਘ ਨੂੰ ਦਿਖਾਇਆ ਸੀ ਇਸ ਤਰ੍ਹਾਂ, ਕਹਿੰਦੇ ਚੱਲ ਬੈਠ, ਅਪਲੰਘ ਦਾ ਸਾਡੇ ਦਾ ਫੜ ਲਾ ਪਾਵਾ, ਨੌਵੇਂ ਪਾਤਸ਼ਾਹ ਦਿਖਾਇਆ। ਕਹਿੰਦੇ ਮੈਨੂੰ ਝੱਟ ਹੀ ਉਹ ਪਾਰ ਕਰਾਤਾ ਐਡਾ ਵੱਡਾ ਸਮੁੰਦਰ, ਅਤੇ ਪਰਲੇ ਪਾਸਿਓਂ ਫੇਰ ਮੋੜ ਲਿਆ। ਕਹਿੰਦੇ ਹਾਲੇ ਤੇਰਾ ਟਾਈਮ ਨਹੀਂ ਹੋਇਆ, ਜਾਂ ਸਮਾਂ ਹੋਇਆ ਅਸੀਂ ਲੰਘਾ ਕੇ ਲੈ ਜਾਂਗੇ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ, ਡਰੋ ਆਉਣ ਵਾਲੇ ਸਮੇਂ ਤੋਂ। ਔਰ ਮਹਾਰਾਜ ਕਹਿੰਦੇ ਆ ਦੇਖੋ ਸਾਰਾ ਕੁਝ ਦੱਸਿਆ, ਜੇ ਗੁਰੂ ਨਾਨਕ ਸਾਹਿਬ ਨੇ ਕਹੇ ਤਾਂ ਫਿਰ ਤਾਂ ਮੰਨ ਲਓ। ਗੁਰ ਪੈ ਮੁਕਤ ਦਾਨ ਦੇ ਭਾਣੈ, ਜਿਨ ਪਾਇਆ ਸੋਈ ਵਿਧ ਜਾਣੈ। ਮੁਕਤੀ ਗੁਰਾਂ ਦੇ ਕੋਲੇ ਹੈ ਜੋ ਉਹਨਾਂ ਦੇ ਭਾਣੇ ਵਿੱਚ ਤੁਰਦਾ, ਭਾਣੇ ਕੀ ਹੁਕਮ ਚ ਮੰਨਦਾ, ਚਲੋ ਅੰਮ੍ਰਿਤ ਛਕ ਲਓ, ਕਕਾਰ ਪਹਿਨ ਲਓ, ਰਹਿਤਾਂ ਤੋਂ ਬਚੋ, ਨਿਤਨੇਮ ਕਰੋ। ਇਹ ਐਵੇਂ ਨਹੀਂ ਕਿਹਾ, ਬਚਾਉਣ ਦੇ ਢੰਗ ਬਣਾਏ ਸੀਗੇ ਵੀ ਇਹ ਜੀਵ ਨੂੰ ਤਾਰਨਾ, ਅਸੀਂ ਆਪਣੇ ਪਿਆਰਿਆਂ ਨੂੰ ਤਾਰਨਾ, ਉਹਨੂੰ ਦਾਨ ਦਿੰਦੇ ਆ। ਜਿਹਨੇ ਗੁਰਾਂ ਨੂੰ ਪਾਇਆ ਉਹੀ ਮੁਕਤੀ ਦੀ ਪ੍ਰਾਪਤੀ ਪਾਪ ਵਿਧੀ ਨੂੰ ਜਾਣਦਾ। ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ। ਜਿਹਨੇ ਮੁਕਤੀ ਪਦਾਰਥ ਨੂੰ ਪਾਇਆ ਭਾਈ, ਉਹਨੇ ਉਹਦੇ ਪਾਸੋਂ ਜੁਗਤੀ ਪੁੱਛੋ। ਉਹ ਇਹੋ ਕਹਿਣਗੇ ਕਿ ਸਤਿਗੁਰਾਂ ਦੀ ਸੇਵਾ ਕਮਾਉਣ ਕਰਕੇ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਗੁਰਬਿਨ ਉਰਜ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ। ਜਿਹੜੇ ਜੀਵ ਗੁਰੂ ਤੋਂ ਬਿਨਾਂ ਤੇ ਵਿਸ਼ੇ ਵਿਕਾਰਾਂ ਵਿੱਚ ਫਸ ਕੇ ਮਰਦੇ ਆ, ਉਹਨੂੰ ਫੜ ਕੇ ਜਮ ਉਹਦੇ ਸਿਰ ਦੇ ਉੱਤੇ ਡੰਡੇ ਮਾਰ ਕੇ ਬੜਾ ਖਰਾਬ ਕਰਦਾ। ਵਾਧੇ ਮੁਕਤ ਨਾਹੀ ਨਰ ਨਿੰਦਕ ਡੂਬੈ ਨਿੰਦ ਪਰਾਈ ਹੈ। ਜੋ ਪਰਾਈ ਨਿੰਦਿਆ ਕਰਨ ਡੁੱਬੇ ਹੋਏ ਨੇ, ਉਹ ਨਿੰਦਕ ਬੰਦੇ ਵੱਧੇ ਹੋਏ ਮੁਕਤ ਨਾਹੀ, ਪਾਪ ਛੁਟਕਾਰਾ ਨਹੀਂ ਪਾਉਂਦੇ। ਮੁੜ ਕੇ ਫਿਰ ਕਹੋਗੇ ਛੁਡਾ ਲਓ ਛੁਡਾ ਲਓ, ਫਿਰ ਨਹੀਂ ਛੁਡਾਉਣਾ। ਬੋਲੋ ਸਾਚ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰਨ ਅੰਦਰ। ਸੱਚ ਨੂੰ ਬੋਲੋ ਤਾਂ ਪਰਮੇਸ਼ਰ ਨੂੰ ਅੰਦਰ ਹੀ ਪਛਾਣੋਗੇ। ਵਾਹਿਗੁਰੂ ਕਹੋ ਤੇ ਅੰਦਰ ਦੇਖੋ, ਫਿਰ ਮਿਲ ਜਾਏਗਾ ਅੰਦਰੋਂ ਹੀ। ਨੰਦਰ ਹੁੰਦਾ ਨਦਰ ਭਰ ਕੇ ਵੇਖਣਾ ਕਰੋ, ਦੂਰ ਨਹੀਂ ਹੈ ਉਹ, ਦੂਰ ਨਹੀਂ ਹੈ ਵਾਹਿਗੁਰੂ, ਉਹਨੂੰ ਨੰਦਰ ਹੁੰਦਾ ਅੰਦਰ ਹੀ ਵੇਖਣਾ ਕਰੋ। ਬਿਗਰ ਨਾਹੀ ਗੁਰਮੁਖ ਤਰ ਤਾਰੀ ਓ ਭਵਜਲ ਪਾਰ ਲੰਘਾਈ ਹੈ। ਭਵਜਲ ਸੋ ਗੁਰਮੁਖ ਜਿਹੜੇ ਨੇ, ਗੁਰਾਂ ਦੁਆਰੇ ਭਗਤੀ ਰੂਪ ਤਾਰੀ ਹੁੰਦੀ ਨੌਕਾ ਪਰ ਸਵਾਰ ਹੋ ਕੇ ਤਰਨਾ ਕਰ ਤਾਂ ਕੋਈ ਵਿਘਨ ਨਹੀਂ ਹੋਵੇਗਾ। ਇਉਂ ਇਸ ਤਰ੍ਹਾਂ ਫਿਰ ਅੱਗੇ ਕਿੰਨੀ ਸ੍ਰਿਸ਼ਟੀ ਸੰਸਾਰ ਸਮੁੰਦਰ ਤੋਂ ਪਾਰ ਲੰਘੀ ਹੈ। ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ। ਸੋ ਜਿਸ ਦੇਹੀ ਭਾਵ ਜੀਵ ਅੰਦਰ ਨਾਮ ਵਸਿਆ, ਉਹ ਜੀਵ ਆਪੇ ਅਬਨਾਸੀ ਕਰਤੇ ਦਾ ਸਰੂਪ ਹੋ ਗਿਆ। ਨਾ ਜੀਉ ਮਰੈ ਨਾ ਮਾਰਿਆ, ਜਾਈ ਕਰ ਦੇਖੈ ਸ਼ਬਦ ਰਜਾਈ ਹੈ। ਉਹ ਜੀਵ ਨਾ ਮਰਦਾ ਨਾ ਹੀ ਉਹ ਜਮਾਂ ਤੋਂ ਮਾਰਿਆ ਜਾਂਦਾ, ਉਹ ਤਾਂ ਰਜਾਈ ਭਾਵ ਆਗਿਆ ਦੇ ਕਰਨ ਵਾਲੇ ਸ਼ਬਦ ਹੁੰਦਾ, ਬ੍ਰਹਮ ਨੂੰ ਵੇਖਣਾ ਕਰਦਾ। ਉਹ ਨਿਰਮਲ ਹੈ ਨਾ ਹੀ ਅੰਧਿਆਰਾ, ਉਹ ਆਪੇ ਤਖ਼ਤ ਬਹਿ ਸਚਿਆਰਾ। ਉਹ ਬ੍ਰਹਮ ਨਿਰਮਲ ਆ, ਉਸ ਵਿੱਚ ਗਿਆਨ ਰੂਪ ਹਨੇਰਾ ਨਹੀਂ, ਉਹ ਸਚਿਆਰ ਆਪ ਹੀ ਆਪਣੇ ਸਤਸੰਗ ਸਰੂਪ ਤਖ਼ਤ ਪਰ ਬੈਠਦਾ ਜਾ ਕੇ। ਸਾਕਤ ਕੂੜੇ ਬੰਧ ਭਵਾਈ ਹੈ, ਮਰ ਜਨਮ ਹੈ ਆਈ ਜਾਈ ਹੈ। ਝੂਠਿਆਂ ਸਾਕਤਾਂ ਨੂੰ ਬੰਨ੍ਹ ਕੇ ਭਵਾਈ ਹੈ, ਭਾਵ ਫੇਰਦਾ 84 ਦੇ ਗੇੜੇ 'ਚ, ਇਸੇ ਕਰਕੇ ਉਹ ਜਨਮ ਮਰਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਹੋਏ ਬੈਸ ਹੈ ਤਖ਼ਤ ਸੋ ਸ਼ਬਦ ਵਿਚਾਰੇ। ਜੋ ਗੁਰੂ ਦੇ ਸੇਵਕ ਆ, ਉਹ ਸਤਿਗੁਰੂ ਨੂੰ ਪਿਆਰੇ ਆ, ਉਹ ਸਤਿਗੁਰਾਂ ਦੇ ਸ੍ਰੇਸ਼ਟ ਸ਼ਬਦ ਨੂੰ ਵਿਚਾਰ ਕੇ ਸਰੂਪ ਤਖ਼ਤ 'ਤੇ ਬੈਠਦੇ ਨੇ। ਤਤ ਲਹਿ ਹੈ ਅੰਤਰਗਤ ਜਾਣ ਹੈ, ਸਤਸੰਗਤ ਸਾਚ ਵਡਾਈ ਹੈ। ਤਤ ਸਿਧਾਂਤ ਵਸਤੂ ਨੂੰ ਲੈਂਦੇ ਨੇ, ਅਤੇ ਅੰਤਰੇ ਜਿਹੜਾ ਹੁੰਦਾ ਅੰਦਰ ਭੇਦ ਪਿਆ ਕੰਧ ਨਿਵਿਰਤੀ ਕਰਨੀ ਜਾਣਦੇ ਨੇ, ਫਿਰ ਅੰਦਰਲਾ ਪਰਦਾ ਤੋੜ ਕੇ ਸਤਸੰਗਤ ਵਿੱਚ ਇਹੀ ਸੱਚੀ ਵਡਿਆਈ ਹੈ, ਇੱਥੇ ਪਰਦਾ ਟੁੱਟ ਜਾਂਦਾ। ਆਪ ਤਰੈ ਜਨ ਪਿੱਤਰਾਂ ਤਾਰੇ, ਸੰਗਤ ਮੁਕਤ ਸੋ ਪਾਰੋ ਤਾਰੇ। ਉਹ ਜੀਵ ਆਪ ਤਰਦੇ ਅਤੇ ਪਿੱਤਰਾਂ ਨੂੰ ਵੀ ਤਾਰਦੇ ਆ, ਉਹਨਾਂ ਦੇ ਸਤਸੰਗੀਆਂ ਨੇ ਵੀ ਮੁਕਤੀ ਪ੍ਰਾਪਤ ਕਰਕੇ ਕਈ ਜੀਵ ਸੰਸਾਰ ਤੋਂ ਪਾਰ ਉਤਾਰੇ ਹੈ। ਨਾਨਕ ਤਿਸ ਕਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵ ਲਾਈ ਹੈ। ਸੋ ਬਾਰਾਂ ਹੀ ਕਥਨ ਕਰਦਿਆਂ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਹਰੀ ਵਿੱਚ ਲਿਵ ਲਗਾਈ ਹੈ। ਵਾਹਿਗੁਰੂ 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 ਵਾਹਿ